ਸੁਣਨ ਲਈ ਸਾਥੀਆਂ ਨੂੰ ਅਸਲਾਮੁ ਅਲੈਕਮ। ਤੁਹਾਡਾ ਮੇਜ਼ਬਾਨ ਤੁਹਾਕੂ ਅੱਜ ਦੇ ਪ੍ਰੋਗਰਾਮ ਵਿੱਚ ਸਤ ਬਿਸਮਿਲਾਹ ਦੇ। ਸਾਡੀ ਦੁਆ ਏ ਜੋ ਤੁਸਾਂ ਸ਼ਾਲਾ ਸ਼ਾਦ ਅਤੇ ਆਬਾਦ ਰਹੋ। ਸਾਡਾ ਖਾਲਿਕ ਚਾਹੁੰਦੇ ਜੋ ਹਰ ਕੋਈ ਸੱਚਾਈ ਦੀ ਰਾਹ ਕੋ ਜਾਣੇ ਅਤੇ ਉਹ ਰਾਹ ਤੇ ਚੱਲੇ ਜਿਹੜੀ ਅੱਲਾ ਸਾਈਂ ਸਾਡੇ ਕਿਤੇ ਤਿਆਰ ਕੀਤੀ ਏ। ਇਵੇਂ ਇਨਸਾਨ ਕੋ ਹਮੇਸ਼ਾ ਦਾ ਆਰਾਮ ਅਤੇ ਸਕੂਨ ਮਿਲਦੇ। ਅਸਾਂ ਖੁਸ਼ ਹੈ ਜੋ ਅੱਜ ਵਾਲਾ ਸੱਚਾਈ ਦੇ ਰਾਹ ਦਾ ਇਹ ਪ੍ਰੋਗਰਾਮ ਪੇਸ਼ ਕਰਦੇ ਪਏ ਹੈ। ਸਜਣੋ, ਅੱਜ ਅਸਾਂ ਸੱਚਾਈ ਦੀ ਰਾਹ ਦਾ ਪਹਿਲਾ ਪ੍ਰੋਗਰਾਮ ਪੇਸ਼ ਕਰਦੇ ਪਏ ਹੈ। ਇਹ ਪ੍ਰੋਗਰਾਮ ਦੇ ਦੋ ਹਿੱਸੇ ਹਨ। ਪਹਿਲਾ ਹਿੱਸਾ ਹੁਣ ਤੁਹਾਡੀ ਖਿਦਮਤ ਵਿੱਚ ਪੇਸ਼ ਕਰੇ ਸੂ, ਦੂਜਾ ਹਿੱਸਾ ਤੁਸਾਂ ਆਉਣ ਵਾਲੇ ਪ੍ਰੋਗਰਾਮ ਵਿੱਚ ਸੁਣ ਸੋ। ਸੁਣਨ ਵਾਲੇ ਸਾਥੀਆਂ ਨੂੰ ਅਸਲਾਮੁ ਅਲੈਕਮ। ਤੁਹਾਡਾ ਮੇਜ਼ਬਾਨ ਤੁਹਾਕੂ ਅੱਜ ਦੇ ਪ੍ਰੋਗਰਾਮ ਵਿੱਚ ਸਤ ਬਿਸਮਿਲਾਹ ਦੇ। ਸਾਡੀ ਦੁਆ ਏ ਜੋ ਤੁਸਾਂ ਸ਼ਾਲਾ ਸ਼ਾਦ ਅਤੇ ਆਬਾਦ ਰਹੋ। ਸਾਡਾ ਖਾਲਿਕ ਚਾਹੁੰਦੇ ਜੋ ਹਰ ਕੋਈ ਸੱਚਾਈ ਦੀ ਰਾਹ ਕੋ ਜਾਣੇ ਅਤੇ ਉਹ ਰਾਹ ਤੇ ਚੱਲੇ ਜਿਹੜੀ ਅੱਲਾ ਸਾਈਂ ਸਾਡੇ ਕਿਤੇ ਤਿਆਰ ਕੀਤੀ ਏ। ਇਵੇਂ ਇਨਸਾਨ ਕੋ ਹਮੇਸ਼ਾ ਦਾ ਆਰਾਮ ਅਤੇ ਸਕੂਨ ਮਿਲਦੇ। ਅਸਾਂ ਖੁਸ਼ ਹੈ ਜੋ ਅੱਜ ਵਾਲਾ ਸੱਚਾਈ ਦੇ ਰਾਹ ਦਾ ਇਹ ਪ੍ਰੋਗਰਾਮ ਪੇਸ਼ ਕਰਦੇ ਪਏ ਹੈ। ਹੁਣ ਤੁਹਾਡੇ ਵਿੱਚੋਂ ਬਹੁਤ ਸਾਰੇ ਚੰਗੀ ਤਰ੍ਹਾਂ ਵੇ ਇਹ ਗੱਲ ਸਮਝ ਗਏ ਜੋ ਅਸਾਂ ਪਾਕ ਕਲਾਮ ਦੇ ਮੁਤਾਲੀਏ ਦਾ ਸਫ਼ਰ ਪੰਧ ਕਰਿੰਦੇ ਵਧੂ। ਅਸਾਂ ਈ ਵੇਲੇ ਅੰਜੀਲ ਸ਼ਰੀਫ ਦਾ ਮੁਤਾਲੀਆ ਕਰਿੰਦੇ ਵਧੂ ਅਤੇ ਅੰਜੀਲ ਸ਼ਰੀਫ ਵਿੱਚੋਂ ਸਾਕੂ ਸੈਯਦ ਨਾ ਯਸੂ ਅਲ ਮਸੀਹ ਦੇ ਬਾਰੇ ਇਹ ਦਸਾਇਆ ਵੇਂਦਾ ਪਏ ਜੋ ਉਨ੍ਹੇ ਦੇ ਵਸੀਲੇ ਸਾਡੀ ਬਖਸ਼ਿਸ਼ ਥੀ ਸਕਦੀ ਏ ਜੇ ਅਸਾਂ ਈ ਗਾਲ ਕੂ ਦਿਲ ਨੂੰ ਮਨ ਘਿਨੂ ਅਤੇ ਉਨ੍ਹੇ ਦੇ ਦਸਾਏ ਰਸਤੇ ਉੱਤੇ ਟੁਰੂ। ਈ ਕੂ ਅੰਜੀਲ ਸ਼ਰੀਫ ਵਿੱਚ ਖੁਸ਼ਖਬਰੀ ਆਖਿਆ ਵੇਂਦੇ। ਸੈਯਦ ਨਾ ਯਸੂ ਅਲ ਮਸੀਹ ਉਹ ਬਖਸ਼ਣਹਾਰਾ ਹਨ ਜਿਹੜੇ ਆਦਮ ਦੀ ਆਲ ਕੂ ਸ਼ੈਤਾਨੀ ਸ਼ਾਹੀ ਵਿੱਚੋਂ ਕੱਢ ਕਰਈ ਗੁਨਾਹ ਅਤੇ ਹਮੇਸ਼ਾ ਦੀ ਸਜ਼ਾ ਨੂੰ ਬਚਾਵਣ ਕਿਤੇ ਦੁਨੀਆਂ ਵਿੱਚ ਆਏਨ। ਪਿਛਲੇ ਕੁਝ ਪ੍ਰੋਗਰਾਮਾਂ ਵਿੱਚ ਅਸਾਂ ਡਿੱਠੇ ਜੋ ਸੈਯਦ ਨਾ ਯਸੂ ਅਲ ਮਸੀਹ ਫਲਸਤੀਨ ਦੇ ਇਲਾਕੇ ਵਿੱਚ ਸਫ਼ਰ ਕਰਦੇ ਰਹੀਏ। ਉਨ੍ਹੇ ਕੂ ਛੁਟਕਾਰੇ ਦੀ ਖੁਸ਼ਖਬਰੀ ਸੁਣਦੇ ਰਹੀਏ ਅਤੇ ਉਨ੍ਹੇ ਕੂ ਹਰ ਕਿਸਮ ਦੀ ਬਿਮਾਰੀਆਂ ਅਤੇ ਕਮਜ਼ੋਰੀਆਂ ਕਨੂੰ ਵੀ ਸ਼ਿਫਾ ਦੇਂਦੇ ਰਹੀਏ। ਸੈਯਦ ਨਾ ਯਸੂ ਅਲ ਮਸੀਹ ਦੀ ਤਾਲੀਮ ਸੁਣ ਕਰੇ ਇਸਰਾਈਲੀ ਮਜ਼ਹਬ ਦੇ ਸਰਦਾਰ ਹਸਦ ਕਰਨ ਲੱਗ ਪਏ ਕਿਉਂ ਜੋ ਉਹ ਜਿਵੇਂ ਦਨਾਈ ਨਾਲ ਗਾਲੀ ਕਰਿੰਦੇ ਹਨ ਉਹ ਇਵੇਂ ਨਾ ਕਰ ਸਕਦੇ ਹਨ ਅਤੇ ਇਹ ਕੀਤੇ ਨਾ ਤਾਂ ਉਹ ਉਨ੍ਹੇ ਦੇ ਕਲਾਮ ਕੋ ਕਬੂਲ ਕਰਿੰਦੇ ਹਨ ਅਤੇ ਨਾ ਹੀ ਉਨ੍ਹੇ ਦੇ ਮੌਜੇ ਦੇ ਇਨਕਾਰੀ ਥੀ ਸਕਦੇ ਹਨ। ਅੱਜ ਅਸਾਂ ਅੰਜੀਲ ਸ਼ਰੀਫ ਦਾ ਮੁਤਾਲਿਆ ਜਾਰੀ ਰੱਖੇਂਦੇ ਹੋਏ ਸਿੱਖ ਸੂ ਜੋ ਸੈਯਦ ਨਾ ਯਸੂ ਅਲ ਮਸੀਹ ਇਸਰਾਈਲੀ ਸਰਦਾਰੇ ਦੇ ਇਕੱਠੇ ਸਬਤ ਦੇ ਡੀਂਹ ਦੇ ਬਾਰੇ ਗਾਲ ਮੁਹਾੜ ਕੀਤੀ। ਸਬਤ ਦਾ ਡੀਂਹ ਹਫ਼ਤੇ ਦਾ ਸੱਤਵਾਂ ਡੀਂਹ ਹੈ ਜੈਂ ਕੂ ਅਸਾਂ ਆਮ ਤੌਰ ਤੇ ਛਣ ਛਣ ਆਖਦੇ ਹੈ। ਈ ਡੀਂਹ ਬਾਰੇ ਅੱਲਾ ਸਾਈਂ ਉਨ੍ਹੇ ਕੂ ਹੁਕਮ ਦਿੱਤਾ ਹਾ ਜੋ 6 ਡੀਂਹ ਉਹ ਕੰਮ ਕਾਰ ਕਰਨ ਪਰ ਈ ਡਿਮਾਰ ਉਹ ਸਾਰੇ ਆਰਾਮ ਕਰਨ ਪਰ ਇਸਰਾਈਲੀ ਮਜ਼ਹਬ ਦੇ ਸਰਦਾਰ ਜਿਹੜੇ ਫਰੀਸੀ ਫਿਰਕੇ ਦੇ ਹਨ ਸੈਯਦ ਨਾ ਯਸੂ ਉੱਤੇ ਸ਼ਰ੍ਹਾਂ ਦੀ ਨਾਫਰਮਾਨੀ ਦਾ ਇਲਜ਼ਾਮ ਲੈਂਦੇ ਹਨ ਕਿਉਂ ਜੋ ਸੈਯਦ ਨਾ ਯਸੂ ਅਲ ਮਸੀਹ ਸਬਤ ਦੇ ਡੀਂਹ ਵੀ ਲੋਕਾਂ ਨਾਲ ਭਲਾਈ ਕਰੇਂਦੇ ਅਤੇ ਉਨ੍ਹੇ ਕੂ ਬਿਮਾਰੀਆਂ ਅਤੇ ਕਮਜ਼ੋਰੀਆਂ ਕਨੂੰ ਆਜ਼ਾਦ ਕਰੇਂਦੇ ਹਨ ਕਿਉਂ ਜੋ ਉਨ੍ਹੇ ਕੂ ਸੈਯਦ ਨਾ ਯਸੂ ਦੇ ਚੰਗੇ ਕੰਮੇ ਤੇ ਤਾਂ ਇਤਰਾਜ਼ ਨਾ ਬਣਦਾ ਹਾ ਪਰ ਉਨ੍ਹੇ ਸਬਤ ਦੇ ਡੀਂਹ ਸ਼ਿਫਾ ਦੇਵਣ ਤੇ ਸ਼ਰ੍ਹਾਂ ਦੀ ਨਾਫਰਮਾਨੀ ਦਾ ਇਲਜ਼ਾਮ ਲਾ ਛੋੜਿਆ। ਆਓ ਮੱਤੀ ਦੇ ਰਾਹੀਂ ਅੰਜੀਲ ਦੇ 12ਵੇਂ ਬਾਬ ਵਿੱਚੋਂ ਤਲਾਵਤ ਸੁਣਦੇ ਹੈ। ਉਂਡਿਮਹਾਰ ਸੈਯਦ ਨਾ ਯਸੂ ਸਬਤ ਦੇ ਡੀਂਹ ਰਣੀ ਵਿੱਚੋਂ ਲੰਘ ਕਰਈ ਵੇਂਦੇ ਪਏ ਹਨ ਅਤੇ ਉਨ੍ਹੇ ਦੇ ਸ਼ਗਿਰਦੇ ਕੋ ਭੁੱਖ ਲੱਗੀ ਤਾਂ ਉਹ ਸਿੱਟੇ ਭੰਨ ਭੰਨ ਕਰਈ ਖਾਵਣ ਲੱਗ ਪਏ। ਫਰੀਸੀਏ ਉਨੇ ਕੂੰ ਇਹ ਕਰੇਂਦਾ ਦੇਖ ਕਰਈ ਸੈਯਦਨਾ ਯਸੂ ਕੂੰ ਆਖਣ ਲੱਗੇ, ਦੇਖ ਤੇਰੇ ਸ਼ਗਿਰਦ ਉਹ ਕੰਮ ਕਰੇਂਦਨ ਜਿਹੜਾ ਸਬਤ ਦੇ ਦੀ ਕਰਨ ਸ਼ਰਨ ਜਾਇਜ਼ ਕਹਿਣੀ। ਸੈਯਦਨਾ ਯਸੂ ਉਨੇ ਕੂੰ ਆਖਿਆ, ਕਿਆ ਤੁਸਾਂ ਇਹ ਨਹੀਂ ਪੜ੍ਹਿਆ ਜੋ ਜੱਡਾਂ ਹਜ਼ਰਤ ਦਾਊਦ ਅਤੇ ਉਨੇ ਦੇ ਸੰਗਤੀਆਂ ਕੂੰ ਭੁੱਖ ਲੱਗੀ ਤਾਂ ਉਨੇ ਕਿਆ ਕੀਤਾ? ਉਹ ਕਿਉਂ ਅੱਲਾਹ ਦੇ ਘਰ ਵਿੱਚ ਗਏ ਅਤੇ ਨਜ਼ਰ ਚੜ੍ਹਾਈਆਂ ਰੋਟੀਆਂ ਖਾਧੀਆਂ ਜਿਨ੍ਹੇ ਕੂੰ ਖਾਵਣ ਨਾ ਉਨੇ ਕੀਤੇ ਸ਼ਰਨ ਜਾਇਜ਼ ਹਾ ਨਾ ਉਨੇ ਦੇ ਸੰਗਤੀਆਂ ਕੂੰ ਪਰ ਸਿਰਫ ਕਹਿਣੇ ਕੂੰ? ਯਾ ਵੱਲ ਤੁਸਾਂ ਤੋਰਾਤ ਸ਼ਰੀਫ ਵਿੱਚ ਨਹੀਂ ਪੜ੍ਹਿਆ ਜੋ ਕਹਿਣ ਸਬਤ ਦੇ ਦੀ ਹੈਕਲ ਵਿੱਚ ਸਬਤ ਦੀ ਬੇਹਰਮਤੀ ਕਰੇਂਦਨ ਅਤੇ ਵੱਲ ਵੀ ਬੇਕਸੂਰ ਰਹਿੰਦਨ? ਮੈਂ ਤੁਹਾਕੂੰ ਆਖਦਾ ਜੋ ਇੱਥਾਂ ਉਹ ਹੈ ਜਿਹੜਾ ਹੈਕਲ ਕੰਨੂੰ ਵੀ ਵੱਡਾ ਹੈ। ਪਰ ਜੇ ਤੁਸਾਂ ਇਹਦਾ ਮਤਲਬ ਜਾਣ ਦੋ ਜੋ ਮੈਂ ਕੁਰਬਾਨੀ ਕੰਨੂੰ ਜ਼ਿਆਦਾ ਰਹਿਮ ਪਸੰਦ ਕਰੇਂਦਾ ਤਾਂ ਬੇਕਸੂਰੇ ਕੂੰ ਕਸੂਰਵਾਰ ਨਾ ਆਖਦੇ, ਕਿਉਂ ਜੋ ਇਬਨੇ ਆਦਮ ਸਬਤ ਦਾ ਮਾਲਿਕ ਹੈ। ਪਾਕਲਾਮ ਸੈਯਦਨਾ ਯਸੂ ਅਲ ਮਸੀਹ ਦੇ ਬਹੁਤ ਸਾਰੇ ਅਲਕਾਬ ਬਿਆਨ ਫਰਮੈਂਦੇ। ਇਨੇ ਅਲਕਾਬ ਵਿੱਚੋਂ ਇੱਕ ਲਕਬ ਯਾਨੀ ਨਾਂ ਇਬਨੇ ਆਦਮ ਹੈ। ਇਹ ਨਾਂ ਯਾਨੀ ਇਬਨੇ ਆਦਮ ਸਾਕੂੰ ਯਾਦ ਨਿਵੇਂਦੇ ਜੋ ਸੈਯਦਨਾ ਮਸੀਹ ਵਿੱਚ ਇਤਨੀ ਆਜ਼ੀ ਹੈ ਜੋ ਉਹ ਇਨਸਾਨ ਦੀ ਸੂਰਤ ਵਿੱਚ ਜ਼ਹਿਰ ਥੇ। ਇਹਦੇ ਨਾਲ ਉਨੇ ਦੀ ਅਜ਼ਮਤ ਅਤੇ ਸ਼ਾਨ ਵੀ ਜ਼ਹਿਰ ਥੀਂਦੀ ਹੈ, ਕਿਉਂ ਜੋ ਉਨੇ ਆਜ਼ੀ ਦਿਖਾਈ ਅਤੇ ਇਨਸਾਨ ਬਣ ਗਏ। ਇਹ ਉਹੇ ਹਨ ਜਿਹੜੇ ਸਾਰੇ ਲੋਕਾਂ ਅਤੇ ਯੋਮੁਲ ਹਿਸਾਬ ਦੇ ਵੀ ਮਾਲਿਕ ਹਨ। ਜ਼ਰਾ ਸੋਚੋ ਜੋ ਕਲਮਤੁੱਲਾ ਰੂਹੁੱਲਾ ਜ਼ਮੀਨ ਉੱਤੇ ਇਨਸਾਨੇ ਦੇ ਵਿਚਾਲੇ ਆ ਗਏ ਅਤੇ ਸਭ ਕਨੂੰ ਵੱਧ ਇਹ ਜੋ ਇਨਸਾਨੇ ਵਾਂਗੂ ਇਨਸਾਨ ਬਣ ਕਰ ਆਏ। ਜਿਹਾ ਸੈਯਦਨਾ ਯਸੂ ਅਲ ਮਸੀਹ ਇਬਨੇ ਆਦਮ ਸਬਤ ਅਤੇ ਕੁੱਲ ਕਾਇਨਾਤ ਦੇ ਵੀ ਮਾਲਿਕ ਹਨ। ਪਰ ਫਰੀਸੀ ਸੈਯਦਨਾ ਯਸੂ ਕੂੰ ਸੁਣਾਉਣ ਨਾ ਸਕੇ ਜੋ ਉਨੇ ਦੀ ਹਕੀਕਤ ਕਿਆ ਹੈ, ਵੱਲ ਕਿਆ ਥਿਆ। ਆਓ ਪਾਕ ਕਲਾਮ ਵਿੱਚੋਂ ਸੁਣਦੇ ਹੈ ਮੱਤੀ 12 ਬਾਬ 9 ਕੰਨੇ 15ਵੀਂ ਐਤਣੀ। ਅਤੇ ਉਹ ਉੱਥੋਂ ਟੁਰਦੇ ਹੋਏ ਉਨੇ ਦੇ ਇਬਾਦਤਖਾਨੇ ਵਿੱਚ ਗਏ ਅਤੇ ਦੇਖੋ ਉੱਥਾਂ ਇੱਕ ਜਵਾਨ ਹਾ ਜਿਹਦਾ ਹੱਥ ਸੁੱਕਾ ਪਿਆ ਹਾ। ਉਨੇ ਉਹਨੂੰ ਅਜ਼ਮਾਵਣ ਕੀਤੇ, ਇਹ ਪੁੱਛਿਆ ਜੋ ਕਿਆ ਸਬਤ ਦੇ ਦੀ ਸ਼ਿਫਾ ਦੇਵਣ ਸ਼ਰਨ ਜਾਇਜ਼ ਹੈ? ਸੈਯਦਨਾ ਯਸੂ ਉਨੇ ਕੋ ਆਖਿਆ, ਤੁਹਾਡੇ ਵਿੱਚੋਂ ਇੰਝਾ ਕਿਹੜਾ ਹੈ ਜਿਹਦੀ ਕੋਈ ਭੇਡ ਸਬਤ ਦੇ ਦੀ ਕਹੀਂ ਖੱਡੇ ਵਿੱਚ ਡਹਿ ਪੋਵੇ ਤਾਂ ਉਹ ਉਹਨੂੰ ਬਹਿਰ ਨਾ ਕੱਢੇ? ਈ ਕੀਤੇ ਇਨਸਾਨ ਦੀ ਕਦਰ ਤਾਂ ਭੇਡ ਕੰਨੂੰ ਢੇਰ ਹੈ। ਈ ਕੀਤੇ ਸਬਤ ਦੇ ਦੀ ਚੰਗਾਈ ਕਰਨ ਜਾਇਜ਼ ਹੈ। ਵੱਲ ਉਹਨੇ ਊ ਜਵਾਨ ਕੋ ਆਖਿਆ ਜੋ ਆਪਣਾ ਹੱਥ ਵਧਾ। ਊ ਆਪਣਾ ਹੱਥ ਅੱਗੋਂ ਵਧਾਇਆ ਤਾਂ ਉਹ ਦੂਜੇ ਹੱਥ ਵਾਂਗੂ ਠੀਕ ਥੀ ਗਿਆ। ਈ ਗੱਲ ਨੂੰ ਫਰੀਸੀਏ ਬਹਿਰ ਵੰਨ ਕਰਈ ਉਹਨੇ ਦੇ ਖਿਲਾਫ਼ ਸਲਹੀ ਕੀਤੀਆਂ ਜੋ ਉਹਨੇ ਕੋ ਕਿਵੇਂ ਜਾਨ ਕੰਨੂ ਮਾਰ ਖੱਤੂ। ਸੈਯਦਨਾ ਯਸੂ ਉਹਨੇ ਦੀ ਨੀਅਤ ਕੋ ਜਾਣ ਕਰਈ ਉੱਥੋਂ ਲੱਗੇ ਗਏ ਅਤੇ ਬਹੁਤ ਸਾਰੇ ਲੋਕ ਉਨੇ ਦੇ ਪਿੱਛੋਂ ਟੁਰ ਪਏ ਅਤੇ ਉਹਨੇ ਸਾਰੇ ਬਿਮਾਰੇ ਕੂੰ ਠੀਕ ਕਰ ਦਿੱਤਾ। ਅਸਾਂ ਡਿੱਠੇ ਜੋ ਫਰੀਸੀ ਸੈਯਦਨਾ ਯਸੂ ਉੱਤੇ ਇਲਜ਼ਾਮ ਲੈਂਦੇ ਹਨ ਜੋ ਉਹ ਸਬਤ ਦੇ ਹੁਕਮ ਦੀ ਨਾਫਰਮਾਨੀ ਕਰਿੰਦਨ, ਕਿਉਂ ਜੋ ਸੈਯਦਨਾ ਯਸੂ ਫਰੀਸੀਏ ਦੀ ਰੀਤ ਰਿਵਾਜ ਕੋ ਨਾ ਮੰਨਦੇ ਹਨ। ਇਹ ਕਹਿੰਝੀ ਰਿਆਕਾਰੀ ਹੈ ਜੋ ਫਰੀਸੀਏ ਕੋ ਭੁੱਖੇ ਪਿਆਸੇ ਅਤੇ ਬਿਮਾਰ ਲੋਕਾਂ ਦੀ ਅਸਲੋਂ ਫਿਕਰ ਨਾ ਹਈ, ਬਲਕਿ ਉਹ ਚਾਹੁੰਦੇ ਹਨ ਜੋ ਲੋਕ ਉਨੇ ਦੀ ਰੀਤ ਰਿਵਾਜ ਕੋ ਵੀ ਮੰਨਣ ਅਤੇ ਇਹ ਵੀ ਮੰਨਣ ਜੋ ਇਹ ਰੀਤ ਰਿਵਾਜ ਅੱਲਾਹ ਵੱਲੋਂ ਹਨ ਅਤੇ ਸਬਤ ਦੇ ਦੀ ਕੋਈ ਨੇਕੀ ਦਾ ਕੰਮ ਵੀ ਨਾ ਕਰਨ। ਵੱਲ ਵੀ ਸੈਯਦਨਾ ਯਸੂ ਜਿਹੜੇ ਉਨੇ ਦੇ ਬੁਰੇ ਦਿਲੇ ਕੋ ਜਾਣਦੇ ਹਨ ਉਨੇ ਕੋ ਚਿਤਾ ਦਿੱਤਾ ਜੋ ਅੱਲਾਹ ਸਈ ਪਾਕਲਾਮ ਵਿੱਚ ਫਰਮਾਏ ਜੋ ਜੇ ਤੁਸਾਂ ਇਹਦਾ ਮਤਲਬ ਜਾਣਦੇ ਜੋ ਮੈਂ ਕੁਰਬਾਨੀ ਕਨੂੰ ਜ਼ਿਆਦਾ ਰਹਿਮ ਪਸੰਦ ਕਰੇਂਦਾ ਤਾਂ ਬੇਕਸੂਰੇ ਕੂੰ ਕਸੂਰਵਾਰ ਨਾ ਆਹਦੇ, ਕਿਉਂ ਜੋ ਇਬਨੇ ਆਦਮ ਸਬਤ ਦਾ ਵੀ ਮਾਲਿਕ ਹੈ। ਭੀੜ ਦਰਵਾਜ਼ੇ ਦੇ ਕੋਲ ਇੱਕ ਹੋਜ਼ ਹੈ ਜੈ ਕੂੰ ਅਬਰਾਨੀ ਬੋਲੀ ਵਿੱਚ ਬੈਤ ਹਸਦਾ ਆਹਦੇ ਅਤੇ ਉਹਦੇ ਪੰਜ ਬਰਾਮਦੇ ਹਨ। ਉਹਨੇ ਚ ਬਹੁਤ ਸਾਰੇ ਬਿਮਾਰ, ਅੰਧੇ ਅਤੇ ਮੰਡੇ ਅਤੇ ਪਜ਼ਮੁਰਦਾ ਲੋਕ ਜਿਹੜੇ ਪਾਣੀ ਦੇ ਹੱਲਣ ਦੇ ਇੰਤਜ਼ਾਰ ਵਿੱਚ ਪਏ ਹਨ, ਕਿਉਂ ਜੋ ਮੁਕਰਰਾ ਵੇਲੇ ਤੇ ਅੱਲਾਹ ਦਾ ਫਰਿਸ਼ਤਾ ਹੋਜ਼ ਵਿੱਚ ਲਹਿ ਕਰਈ ਪਾਣੀ ਹਲੈਂਦਾ ਹਾ। ਪਾਣੀ ਹਿਲਦਿਆਂ ਹੀ ਜਿਹੜਾ ਪਹਿਲੇ ਲਹਿ ਵੇਂਦਾ ਉਹਕੋਂ ਸ਼ਿਫਾ ਥੀ ਵੇਂਦੀ, ਭਾਵੇਂ ਉਹਦੀ ਜਿਹੜੀ ਵੀ ਬਿਮਾਰੀ ਹੁੰਦੀ। ਉੱਥਾਂ ਇੱਕ ਬੰਦਾ ਹਾ ਜਿਹੜਾ 38 ਸਾਲੇ ਕਨੂੰ ਬਿਮਾਰ ਹਾ। ਉਹਕੋਂ ਸੈਯਦਨਾ ਯਸੂ ਡਿੱਠਾ ਅਤੇ ਇਹ ਜਾਣ ਕਰਈ ਜੋ ਉਹ ਬਹੁ ਮੁੱਦਤ ਕਨੂੰ ਇਵੇਂ ਬਿਮਾਰ ਹੈ। ਉਹਨੇ ਪੁੱਛਿਆ, ਕਿਆ ਤੂੰ ਠੀਕ ਥੀਵਣ ਚਾਹੁੰਦੀ? ਊ ਬਿਮਾਰ ਆਖਿਆ, ਐ ਖੁਦਾਵੰਦ, ਮੇਰੇ ਕੋਲ ਕੋਈ ਬੰਦਾ ਕਹਿ ਨਹੀਂ, ਜਿਹੜੇ ਵੇਲੇ ਪਾਣੀ ਹੱਲੇ ਤਾਂ ਮੈਂ ਕੋ ਹੋਜ਼ ਵਿੱਚ ਲਹਾ ਛੋੜੇ, ਬਲਕਿ ਮੇਰੇ ਪਹੁੰਚਣ ਕਨੂੰ ਦੂਜਾ ਮੈਂ ਕਨੂੰ ਪਹਿਲੇ ਪਾਣੀ ਵਿੱਚ ਲਹਿ ਪਾਉਂਦੇ। ਸੈਯਦਨਾ ਯਸੂ ਉਹਨੂੰ ਆਖਿਆ, ਉੱਠੀ ਆਪਣਾ ਖਟੜਾ ਚਾਹ ਕਰਈ ਤੁਰ ਫਿਰ। ਉਹ ਬੰਦਾ ਫੌਰਨ ਠੀਕ ਥੀ ਗਿਆ ਅਤੇ ਆਪਣਾ ਖਟੜਾ ਚਾਹ ਕਰਈ ਤੁਰਨ ਫਿਰਨ ਲੱਗ ਪਿਆ। ਉਹ ਸਬਤ ਦਾ ਡੀ ਹਾ। ਬਸ ਇਸਰਾਇਲੀ ਉਹਨੂੰ ਜਿਹੜਾ ਠੀਕ ਥੀ ਗਿਆ ਹਾ ਆਖਣ ਲੱਗੇ ਜੋ ਅੱਜ ਸਬਤ ਦਾ ਡੀ ਹੈ, ਤੈਕੂੰ ਖਟੜਾ ਚਾਵਣ ਸ਼ਰਨ ਜਾਇਜ਼ ਕਹਿਣੀ। ਊ ਲੋਕੇ ਕੂੰ ਆਖਿਆ, ਜੈ ਮੈਕੂੰ ਠੀਕ ਕੀਤੇ ਉਹੀ ਮੈਕੂੰ ਫਰਮਾਏ ਜੋ ਆਪਣਾ ਖਟੜਾ ਚਾਹ ਕਰੇ ਤੁਰ ਫਿਰ। ਉਹਨੇ ਊਕਨੂੰ ਪੁੱਛਿਆ, ਉਹ ਕਿਹੜਾ ਬੰਦਾ ਹੈ ਜੈ ਤੈਕੂੰ ਆਖੀਏ ਜੋ ਖਟੜਾ ਚਾਹ ਕਰੇ ਤੁਰ ਫਿਰ? ਪਰ ਜੈਕੂੰ ਸ਼ਿਫਾ ਥਈ ਹਈ ਉਹ ਨਾ ਜਾਣਦਾ ਹਾ ਜੋ ਕੌਣ ਹੈ, ਕਿਉਂ ਜੋ ਲੋਕੇ ਦੀ ਵਜ੍ਹਾ ਕਨੂੰ ਸੈਯਦਨਾ ਯਸੂ ਉੱਥੋਂ ਹਟ ਗਏ ਹਨ। ਇਨ੍ਹੇ ਗਾਲ੍ਹੀ ਦੇ ਬਾਅਦ ਉਹ ਬੰਦਾ ਹੈਕਲ ਵਿੱਚ ਸੈਯਦਨਾ ਯਸੂ ਕੋ ਮਿਲਿਆ। ਸੈਯਦਨਾ ਯਸੂ ਉਹਨੂੰ ਆਖਿਆ, ਡੇਕ ਹੁਣ ਤੂੰ ਠੀਕ ਥੀ ਗਈ, ਵੱਲ ਗੁਨਾਹ ਨਾ ਕਰੀ ਪੀਆ, ਇਵੇਂ ਨਾ ਥੀਵੇ ਜੋ ਤੈਕੂੰ ਈ ਮੁਸੀਬਤ ਕਨੂੰ ਵੀ ਵੱਡੀ ਮੁਸੀਬਤ ਆਵੇ। ਊ ਬੰਦੇ ਇਸਰਾਇਲੀਆਂ ਕੂੰ ਵੰਨ ਕਰਈ ਦਸਾਇਆ ਜੋ ਜੈ ਮੈਕੂੰ ਠੀਕ ਕੀਤੇ ਉਹ ਸੈਯਦਨਾ ਯਸੂ ਹੈ। ਈ ਕੀਤੇ ਇਸਰਾਇਲੀ ਸੈਯਦਨਾ ਯਸੂ ਕੂੰ ਸਤਾਵਣ ਲੱਗੇ, ਕਿਉਂ ਜੋ ਸੈਯਦਨਾ ਯਸੂ ਇੰਝੇ ਕੰਮ ਸਬਤ ਦੇ ਡੀ ਕਰੇਂਦੇ ਹਨ। ਪਰ ਸੈਯਦਨਾ ਯਸੂ ਉਹਨੇ ਕੂੰ ਆਖਿਆ, ਮੇਰਾ ਅਸਮਾਨੀ ਬਾਪ ਹੁਣ ਤਾਈਂ ਕੰਮ ਕਰੇਂਦੇ ਅਤੇ ਮੈਂ ਵੀ ਕੰਮ ਕਰੇਂਦਾ ਹਾਂ। ਈ ਵਜ੍ਹਾ ਕਨੂੰ ਇਸਰਾਇਲੀ ਜ਼ਿਆਦਾ ਉਹਨੇ ਕੂੰ ਜਾਨ ਕਨੂੰ ਮਾਰਨ ਦੀ ਕੋਸ਼ਿਸ਼ ਕਰਨ ਲੱਗੇ ਜੋ ਉਹ ਨਾ ਸਿਰਫ ਸਬਤ ਦੇ ਹੁਕਮ ਦੀ ਨਾ ਫਰਮਾਨੀ ਕਰੇਂਦਨ, ਬਲਕਿ ਅੱਲਾਹ ਸਈ ਕੂੰ ਖਾਸ ਆਪਣਾ ਅਸਮਾਨੀ ਬਾਪ ਆਦਨ, ਇਵੇਂ ਆਪ ਕੂੰ ਖੁਦਾ ਦੇ ਬਰਾਬਰ ਬਣੇਂਦਨ।
ਖਤ ਲਿਖਣ ਕੇ ਜੇ ਸਾਡਾ ਪਤਾ ਹੈ, ਸੱਚਾਈ ਦੀ ਰਾਹ, ਪੀਓ ਬਕਸ ਨੰਬਰ 311, ਲਾਹੌਰ, ਪਾਕਿਸਤਾਨ।
ਇੱਕ ਦਫ਼ਾ ਵਲਾ ਦੱਸਿਆ,
ਸੱਚਾਈ ਦੀ ਰਾਹ, ਪੋਸਟ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਤੁਸੀਂ ਸਾਨੂੰ ਫੋਨ ਕਾਲ ਵੀ ਕਰ ਸਕਦੇ ਹੋ। ਫੋਨ ਕਰਨ ਕੀਤੇ ਸਾਡਾ ਨੰਬਰ ਲਿਖ ਗਿਨੋ, 0341-3043-110। ਇੱਕ ਦਫ਼ਾ ਵਲਾ ਦੱਸਿਆ, 0341-3043-110। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡਾ ਈਮੇਲ ਹੈ listen.live77@gmail.com। ਤੁਹਾਨੂੰ ਸਪੈਲਿੰਗ ਦੱਸਾ ਦਿੰਦਾ, listen.live77@gmail.com।